ਗੋਲੋਕ ਐਕਸਪ੍ਰੈਸ ਤੇ ਸਵੇਰ ਦੇ ਸਤਸੰਗ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਹਰ ਰੋਜ਼ ਖੁਸ਼ੀਆਂ ਪਾਓ ਜੀ, ਹਰ ਰੋਜ਼ ਖੁਸ਼ੀਆਂ ਪਾਓ ਜੀ। ਹਰੀ ਹਰੀ ਬੋਲ।
जय श्री कृष्ण चैतन्य प्रभु नित्यानंदा श्री अद्वैत गदाधर श्रीवासादि गौर भक्त वृंद। हरे कृष्ण 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 हरे हरे, हरे राम 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 हरे हरे। हरे कृष्ण 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 हरे हरे, हरे राम 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 हरे हरे। हरे कृष्ण 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 हरे हरे, हरे राम 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 हरे हरे। बिजी थ्रू द बॉडी फ्री एज ए सोल, हरी हरी बोल, हरी हरी बोल। शरीर तो रहिए व्यस्त, आत्मा तो रहिए मस्त, हरी नाम जपते हुए ट्रांसफॉर्म द वर्ल्ड बाय ट्रांसफॉर्मिंग योर सेल्फ। खुद नू बदल के ही असी दूसरियां नू बदल सकते हाँ। ना शस्त्र ते, ना शास्त्र ते, ना धन ते, ना ही किसी युक्ति ते। मेरा तो जीवन आश्रित है प्रभु सिर्फ और सिर्फ थोड़ी कृपा शक्ति ते। गोलोक एक्सप्रैस विच आओ, दुख दर्द भुल जाओ, ABCD ਦੀ ਭਗਤੀ ਵਿੱਚ ਲੀਨ ਹੋ ਕੇ ਨਿੱਤੇ ਆਨੰਦ ਪਾਓ। ਹਰੀ ਹਰੀ ਬੋਲ, ਹਰੀ ਹਰੀ ਬੋਲ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਧੇ ਕ੍ਰਿਸ਼ਨਾ। ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ। ਸ਼੍ਰੀਮਦ ਭਗਵਦ ਗੀਤਾ ਦੀ ਜੈ, ਗੌਰ ਨਿਤਾਈ ਦੀ ਜੈ, ਸ਼੍ਰੀ ਸ਼੍ਰੀ ਰਾਧਾ ਸ਼ਿਆਮ ਸੁੰਦਰ ਦੀ ਜੈ। ਜੈ ਸ਼੍ਰੀ ਕ੍ਰਿਸ਼ਨਾ। ਜਿਸ ਤਰ੍ਹਾਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਭਗਵਦ ਗੀਤਾ ਵਿਸਤਾਰ ਨਾਲ ਚੱਲ ਰਹੀ ਹੈ, ਅਤੇ ਅੱਜ ਦੇ ਮੋਰਨਿੰਗ ਸਤਸੰਗ, ਗੋਲੋਕ ਐਕਸਪ੍ਰੈਸ ਦੇ ਮੋਰਨਿੰਗ ਸਤਸੰਗ ਦੇ ਵਿੱਚ ਮੈਂ ਨੀਨੂ ਵਾਲੀਆ ਪਠਾਨਕੋਟ ਪੰਜਾਬ ਤੋਂ ਪੰਜਾਬੀ ਨਾਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਕਿ ਅਧਿਆਏ 2 ਵਿੱਚ ਅਰਜੁਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲੈ ਲਈ ਹੈ। ਅਧਿਆਏ 2 ਦੇ 7ਵੇਂ ਸ਼ਲੋਕ ਵਿੱਚ ਅਰਜੁਨ ਕਹਿ ਰਿਹਾ ਹੈ ਕਿ ਪ੍ਰਭੂ ਮੈਂ ਭ੍ਰਮਿਤ ਹਾਂ, ਮੈਂ ਕਨਫਿਊਜ਼ ਹਾਂ, ਮੈਨੂੰ ਨਹੀਂ ਪਤਾ ਚੱਲ ਰਿਹਾ ਕਿ ਮੇਰੇ ਲਈ ਸਹੀ ਕੀ ਹੈ, ਗਲਤ ਕੀ ਹੈ। ਪਲੀਜ਼ ਤੁਸੀਂ ਮੇਰੇ ਗੁਰੂ ਬਣ ਜਾਓ, ਮੈਨੂੰ ਆਪਣਾ ਸ਼ਿਸ਼ਯ ਬਣਾ ਲਓ ਅਤੇ ਮੈਨੂੰ ਸਹੀ ਡਿਸੀਜ਼ਨ ਲੈਣ ਵਿੱਚ ਮਦਦ ਕਰੋ। ਦੋਸਤੋ, ਇਹ ਵਾਲਾ ਭਾਵ ਸਾਡਾ ਸਾਰਿਆਂ ਦਾ ਹਮੇਸ਼ਾ ਰਹਿਣਾ ਚਾਹੀਦਾ ਹੈ। ਕੱਲ੍ਹ ਦੇ ਸਤਸੰਗ ਵਿੱਚ ਅਸੀਂ ਇਹ ਵੀ ਸਿੱਖਿਆ ਸੀ ਕਿ ਜਿਹੜੇ ਇਸ ਰਸਤੇ 'ਤੇ ਚੱਲਦੇ ਹਨ ਉਹ ਇੱਕਨਿਸ਼ਠ ਹੁੰਦੇ ਹਨ, ਉਹਨਾਂ ਦਾ ਫੋਕਸ ਹਾਈ ਲੈਵਲ ਦਾ ਹੁੰਦਾ ਹੈ। ਮੈਜੋਰਿਟੀ ਲੋਕਾਂ ਦਾ ਫੋਕਸ ਡਿਸਟਰੈਕਟਿਡ ਹੁੰਦਾ ਹੈ, ਪੇੜ ਦੀਆਂ ਟਹਿਣੀਆਂ ਦੀ ਤਰ੍ਹਾਂ। ਤਾਂ ਇਸ ਤਰ੍ਹਾਂ ਦੇ ਲੋਕ ਭਗਤੀ ਮਾਰਗ ਵਿੱਚ ਪ੍ਰਗਤੀ ਨਹੀਂ ਕਰ ਪਾਉਂਦੇ। ਇਸ ਤਰ੍ਹਾਂ ਦੇ ਲੋਕਾਂ ਨੂੰ ਭਗਵਾਨ ਨੇ ਮੰਦ ਬੁੱਧੀ ਵੀ ਕਿਹਾ ਹੈ। ਅਤੇ ਅੱਜ ਦੇ ਸ਼ਲੋਕ ਦੀ ਅਗਰ ਚਰਚਾ ਕਰੀਏ ਤਾਂ ਸ਼ਲੋਕ ਨੰਬਰ 44। ਸੰਸਾਰਿਕ ਜੀਵਨ ਦੇ ਭੋਗ ਅਤੇ ਐਸ਼ਵਰੇ ਵਿੱਚ ਆਸਕਤ ਹੋਣ ਵਾਲਿਆਂ ਦੀ ਬੁੱਧੀ ਮੋਹਗ੍ਰਸਤ ਹੋ ਜਾਂਦੀ ਹੈ ਅਤੇ ਉਹਨਾਂ ਦੀ ਪ੍ਰਭੂ ਪਥ ਵਿੱਚ ਅਟਲ ਨਿਸ਼ਠਾ ਨਹੀਂ ਹੁੰਦੀ। ਅਤੇ ਇਸ ਦੀ ਵਿਆਖਿਆ ਕਰਦੇ ਹੋਏ ਦੱਸਿਆ ਗਿਆ ਕਿ ਭਗਵਾਨ ਕਲੀਅਰਲੀ ਦੱਸ ਰਹੇ ਹਨ ਕਿ ਕਿਸ ਦੀ ਅਟਲ ਨਿਸ਼ਠਾ ਨਹੀਂ ਹੁੰਦੀ ਹੈ। ਬਹੁਤ ਸਾਰੇ ਲੋਕ ਇਸ ਰਸਤੇ 'ਤੇ ਚੱਲ ਵੀ ਪੈਂਦੇ ਹਨ, ਜਦੋਂ ਉਹਨਾਂ ਦੇ ਜੀਵਨ ਵਿੱਚ ਦੁੱਖ ਆ ਜਾਂਦਾ, ਪਰ ਜਦੋਂ ਫਿਰ ਸੁੱਖ ਆਇਆ ਤਾਂ ਸੁਗਰੀਵ ਜੀ ਦੀ ਤਰ੍ਹਾਂ ਭਗਵਾਨ ਨੂੰ ਉਹ ਭੁੱਲ ਜਾਂਦੇ ਹਨ। ਪਹਿਲਾਂ ਰਾਜਪਾਟ ਵਾਪਸ ਮੰਗਿਆ, ਉਹ ਮਿਲ ਗਿਆ, ਅਤੇ ਸੀਤਾ ਜੀ ਨੂੰ ਲੱਭ ਕੇ ਲਿਆਵਾਂਗਾ ਇਹ ਪ੍ਰੋਮਿਸ ਕੀਤਾ, ਪਰ ਭੋਗ ਵਿਲਾਸ ਵਿੱਚ ਇੰਨਾ ਫਸਿਆ ਕਿ ਭੁੱਲ ਗਿਆ ਕਿ ਮੈਂ ਤਾਂ ਰਾਮ ਜੀ ਨਾਲ ਵਾਅਦਾ ਕੀਤਾ ਸੀ। ਇਸ ਕਰਕੇ ਅਟਲ ਨਿਸ਼ਠਾ ਤਾਂ ਰੇਅਰ ਲੋਕਾਂ ਦੀ ਹੀ ਹੋ ਸਕਦੀ ਹੈ। ਪਰ ਸਾਨੂੰ ਸਾਰਿਆਂ ਨੂੰ ਨਿਖਿਲ ਜੀ ਦਾ ਸੰਦੇਸ਼ ਇਹ ਹੈ ਕਿ ਅਸੀਂ ਅਟਲ ਨਿਸ਼ਠਾ ਨਾਲ ਚੱਲੀਏ। ਨਿਸ਼ਠਾ ਸਾਡੀ ਉਦੋਂ ਖਰਾਬ ਹੁੰਦੀ ਹੈ ਜਦੋਂ ਸੰਸਾਰਿਕ ਵਸਤੂਆਂ ਲਈ ਸਾਡੀਆਂ ਆਸਕਤੀਆਂ ਵੱਧ ਜਾਂਦੀਆਂ ਹਨ। ਐਸ਼ਵਰਿਆ ਹੋਣਾ ਕੋਈ ਗੜਬੜ ਨਹੀਂ ਹੈ, ਜੇ ਪ੍ਰਭੂ ਨੇ ਦਿੱਤਾ ਹੈ ਤਾਂ ਜ਼ਰੂਰ ਉਹਦਾ ਸਦਉਪਯੋਗ ਕਰੀਏ। ਜੇ ਮਹਿੰਗੀ ਕਾਰ ਹੀ ਦਿੱਤੀ ਹੈ ਤਾਂ ਉਹਦਾ ਸੁੱਖ ਪ੍ਰਾਪਤ ਅਸੀਂ ਕਰ ਸਕਦੇ ਹਾਂ, ਪਰ ਵੱਡੀ ਗੱਲ ਇਹ ਹੈ ਕਿ ਜਦੋਂ ਸਾਡੀ ਚੀਜ਼ਾਂ ਨਾਲ ਅਟੈਚਮੈਂਟ ਵੱਧ ਜਾਂਦੀ ਹੈ। ਅਗਿਆਨੀ ਲੋਕ ਸੋਚਦੇ ਹਨ ਕਿ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪ੍ਰੋਬਲਮ ਚੀਜ਼ਾਂ ਵਿੱਚ ਨਹੀਂ ਬਲਕਿ ਲਾਲਚੀ ਹੋ ਕੇ ਅਟੈਚਮੈਂਟ ਜਦੋਂ ਅਸੀਂ ਪਾ ਲੈਂਦੇ ਹਾਂ ਉਹ ਪ੍ਰੋਬਲਮ ਬਣ ਜਾਂਦੀ ਹੈ। ਮਨਨ ਅਤੇ ਚਿੰਤਨ ਹਰ ਵਕਤ ਕਾਰ ਦਾ ਕਰਦੇ ਰਵਾਂਗੇ ਅਤੇ ਸਾਡੇ ਸਦਗੁਣ ਜਿਹੜੇ ਹੈ ਉਹ ਘਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਜੇ ਪ੍ਰਭੂ ਨੇ ਕਾਰ ਦੇ ਹੀ ਦਿੱਤੀ ਤਾਂ ਫਿਰ ਅਸੀਂ ਪ੍ਰਭੂ ਦਾ ਸ਼ੁਕਰਾਨਾ ਕਰੀਏ ਅਤੇ ਮਨਨ ਅਤੇ ਚਿੰਤਨ ਹਰ ਵਕਤ ਸ਼ੁਕਰਾਨੇ ਵਾਲਾ ਹੋਣਾ ਚਾਹੀਦਾ ਹੈ। ਨੰਬਰ ਇੱਕ ਸਾਡਾ ਫੋਕਸ ਇਹ ਹੋਣਾ ਚਾਹੀਦਾ ਹੈ ਕਿ ਪ੍ਰਭੂ ਤੁਸੀਂ ਮੈਨੂੰ ਦਿੱਤਾ, ਤੁਹਾਡਾ ਸ਼ੁਕਰੀਆ। ਅਤੇ ਦੂਸਰੇ ਯੂਟੀਲਾਈਜੇਸ਼ਨ ਪ੍ਰਭੂ ਦੀ ਸੇਵਾ ਵਾਸਤੇ ਹੋ ਰਹੀ ਹੈ ਕਿ ਨਹੀਂ, ਇਹ ਭਾਵ ਜ਼ਰੂਰ ਮਨ ਦੇ ਵਿੱਚ ਰਹਿਣਾ ਚਾਹੀਦਾ ਹੈ। ਚਿੰਤਨ ਇਹ ਹੋਏ ਕਿ ਕੀ ਇਹ ਪ੍ਰਭੂ ਦੀ ਸੇਵਾ ਵਿੱਚ ਲੱਗ ਰਹੀ ਹੈ ਕਾਰ ਮੇਰੀ ਕਿ ਨਹੀਂ ਲੱਗ ਰਹੀ। ਸੋਫਾ ਘਰ ਵਿੱਚ ਮਹਿੰਗਾ ਹੈ, ਕੀ ਉਸ 'ਤੇ ਬੈਠ ਕੇ ਨਾਮ ਜਾਪ ਕਰ ਰਹੇ ਹਾਂ ਕਿ ਨਹੀਂ ਕਰ ਰਹੇ, ਸਤਸੰਗ ਬੈਠ ਕੇ ਸੁਣ ਰਹੇ ਹਾਂ ਕਿ ਨਹੀਂ ਸੁਣ ਰਹੇ। ਬੀ ਥੈਂਕਫੁੱਲ ਐਂਡ ਯੂਜ਼ ਆਲ ਦੀਸ ਥਿੰਗਸ ਫੋਰ ਅਟੈਚਮੈਂਟ ਆਫ ਆਲਮਾਈਟੀ। ਜਦੋਂ ਪ੍ਰਭੂ ਦੇ ਧਿਆਨ ਵਿੱਚ, ਗੀਤਾ ਵਿੱਚ ਇਹ ਗੱਲ ਕਹੀ ਗਈ ਹੈ ਕਿ ਪ੍ਰਭੂ ਦੇ ਧਿਆਨ ਵਿੱਚ ਰਹਿ ਕੇ ਹੀ ਆਪਣੀਆਂ ਇਹਨਾਂ ਚੀਜ਼ਾਂ ਨੂੰ ਅਸੀਂ ਯੂਜ਼ ਕਰੀਏ। ਯੂਜ਼ ਥਿੰਗਸ ਐਂਡ ਲਵ ਕ੍ਰਿਸ਼ਨਾ, ਲਵ ਪੀਪਲ। ਹੁਣ ਪ੍ਰੋਬਲਮ ਕਿੱਥੇ ਸਟਾਰਟ ਹੋ ਗਈ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਲੋਕਾਂ ਦਾ ਅਸੀਂ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਗਲਤ ਜਗ੍ਹਾ ਵਾਸਤੇ ਅਤੇ ਭਗਵਾਨ ਨੂੰ ਭੁੱਲ ਜਾਂਦੇ ਹਾਂ। ਕਾਰ ਲਈ ਪੂਜਾ ਕਰਵਾ ਲਓ, ਤੀਰਥ ਯਾਤਰਾ 'ਤੇ ਚਲੇ ਜਾਓ ਅਤੇ ਭਗਵਾਨ ਦਾ ਸਮਰਨ ਵੀ ਹੋ ਗਿਆ, ਯਾਦ ਵੀ ਰੱਖਿਆ ਉਹਨਾਂ ਨੂੰ ਅਤੇ ਮਨਨ ਵੀ ਹੋ ਗਿਆ। ਅਤੇ ਇਸ ਤਰ੍ਹਾਂ ਦਾ ਸਾਡਾ ਪ੍ਰਭੂ ਪ੍ਰੇਮ ਹੋਣਾ ਚਾਹੀਦਾ ਹੈ। ਨਿਖਿਲ ਜੀ ਦਾ ਕਹਿਣਾ ਹੈ ਕਿ ਚੀਜ਼ਾਂ ਦੀ ਭਗਤੀ ਨਹੀਂ ਕਰਨੀ, ਭਗਤੀ ਕਰਨੀ ਅਸੀਂ ਭਗਵਾਨ ਦੀ ਹੈ। ਭਗਵਾਨ ਦੇ ਫੇਵਰੇਟ ਬਣਨ ਲਈ ਲਿਟਲ ਕੰਫਰਟਸ ਨੂੰ ਭੋਗਦੇ ਹੋਏ ਪ੍ਰਭੂ ਦੇ ਰਸਤੇ 'ਤੇ ਅੱਗੇ ਵਧੀਏ। ਹਰ ਵਸਤੂ ਪ੍ਰਭੂ ਦੇ ਰਸਤੇ 'ਤੇ ਨਿਛਾਵਰ ਕਰ ਦੇਈਏ, ਨਾ ਰਾਗ ਰੱਖੀਏ ਨਾ ਦੁਸ਼ ਰੱਖੀਏ, ਪ੍ਰਭੂ ਦੀ ਸੇਵਾ ਵਿੱਚ ਉਪਭੋਗ ਕਰੀਏ। ਘਰ ਵੱਡਾ ਦਿੱਤਾ ਪ੍ਰਭੂ ਨੇ, ਕੀਰਤਨ ਕਰਵਾ ਲਓ, ਉੱਥੇ ਸਤਸੰਗ ਕਰਵਾ ਲਓ। ਦਿਸ ਇਜ਼ ਦਾ ਵੇ ਟੂ ਗੋ ਇਨ ਦਿਸ ਪਾਥ। ਚੀਜ਼ਾਂ ਤੋਂ ਨਾ ਨਫ਼ਰਤ ਕਰਨੀ ਹੈ ਨਾ ਰਾਗ ਰੱਖਣਾ ਹੈ, ਕਿਉਂਕਿ ਦੋਨੋਂ ਹੀ ਟਰੈਪ ਦੇ ਵਿੱਚ ਸਾਨੂੰ ਫਸਾ ਲੈਂਦੀਆਂ ਹਨ। ਘੱਟ ਮਿਲ ਰਿਹਾ ਤਾਂ ਵੀ ਸੈਟਿਸਫਾਈਡ ਰਹੋ, ਜ਼ਿਆਦਾ ਆ ਗਿਆ ਤਾਂ ਪ੍ਰਭੂ ਦੀ ਸੇਵਾ ਵਿੱਚ ਲਗਾ ਦਿਓ। ਫੋਕਸ ਸਾਡਾ ਕੀ ਹੋਣਾ ਚਾਹੀਦਾ ਹੈ ਕਿ ਪ੍ਰਭੂ ਦਾ ਗੁਣਗਾਨ ਕਰਨਾ, ਸੇਵਾ ਕਰਨਾ। ਅਤੇ ਫਿਰ ਅੱਗੇ ਸ਼ਲੋਕ ਅਗਲਾ ਆ ਜਾਂਦਾ ਹੈ 45। ਵੇਦ ਪ੍ਰਕਿਰਤੀ ਦੇ 3 ਗੁਣਾਂ ਦੇ ਵਿਸ਼ੇ ਵਿੱਚ ਦੱਸਦੇ ਹਨ, ਹੇ ਅਰਜੁਨ ਇਹਨਾਂ 3 ਗੁਣਾਂ ਤੋਂ ਉੱਪਰ ਉੱਠ ਕੇ ਸ਼ੁੱਧ ਸੱਤਵ ਵਿੱਚ ਸਥਿਤ ਹੋ ਜਾਓ। ਸਾਰੇ ਤਰ੍ਹਾਂ ਦੇ ਲਾਭ ਹਾਨੀ, ਦੁਆਂਦਾਂ, ਲਾਭ ਹਾਨੀ ਅਤੇ ਸੁਰੱਖਿਆ ਦੀ ਚਿੰਤਾ ਤੋਂ ਮੁਕਤ ਹੋ ਕੇ ਆਤਮਵਾਨ ਬਣੋ। ਅਤੇ ਜੇ ਚੈਪਟਰ 14 ਵਿੱਚ ਆਪਾਂ ਗੱਲ ਕਰੀਏ ਤਾਂ ਪ੍ਰਕਿਰਤੀ ਦੇ 3 ਗੁਣ ਉਹਦੇ ਵਿੱਚ ਦੱਸੇ ਗਏ ਹਨ, ਜਿਨ੍ਹਾਂ ਗੁਣਾਂ ਦੀ ਇੱਥੇ ਗੱਲ ਕੀਤੀ ਗਈ ਹੈ ਕਿ ਵੇਦ ਪ੍ਰਕਿਰਤੀ ਦੇ 3 ਗੁਣਾਂ ਦੇ ਵਿਸ਼ੇ ਵਿੱਚ ਦੱਸਦੇ ਹਨ, ਸਾਤਵਿਕ ਗੁਣ, ਰਾਸਿਕ ਗੁਣ, ਤਾਮਸਿਕ ਗੁਣ। ਵੇਦਾਂ ਦੇ ਮੁਤਾਬਿਕ ਹਰ ਪ੍ਰਾਣੀ ਦੇ ਅੰਦਰ 3 ਗੁਣ ਐਕਟ ਕਰਦੇ ਹਨ। ਭਗਵਾਨ ਸਾਡੇ ਤੋਂ ਚਾਹੁੰਦੇ ਹਨ ਕਿ ਅਸੀਂ ਇਹਨਾਂ 3 ਗੁਣਾਂ ਤੋਂ ਉੱਪਰ ਉੱਠੀਏ ਅਤੇ ਸ਼ੁੱਧ ਸੱਤਵ ਨੂੰ ਪ੍ਰਾਪਤ ਕਰੀਏ। ਇਸੇ ਨੂੰ ਵਾਸੂਦੇਵ ਸਟੇਜ ਕਿਹਾ ਗਿਆ ਹੈ। ਸੱਤਵ ਗੁਣ ਦੇ ਵਿੱਚ ਅੱਛਾਈ ਕਰਨ ਦਾ ਅਭਿਮਾਨ ਆ ਜਾਂਦਾ ਹੈ। ਜਦੋਂ ਇਹ ਗਿਆਨ ਹੋ ਜਾਵੇ ਕਿ ਅੱਛਾਈ ਮੈਂ ਨਹੀਂ ਕਰ ਰਿਹਾ, ਮੈਂ ਤਾਂ ਇੱਕ ਮਾਧਿਅਮ ਹਾਂ, ਤੁੱਛ ਪ੍ਰਾਣੀ ਹਾਂ, ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ। ਜਦੋਂ ਇਸ ਤਰ੍ਹਾਂ ਚੱਲਾਂਗੇ ਤਾਂ ਹੋ ਸਕਦਾ ਹੈ ਕਿ ਪ੍ਰਭੂ ਸਾਨੂੰ ਯਸ਼ ਦਿਲਵਾ ਦੇਣ। ਸ਼ੁੱਧ ਸੱਤਵ ਵਿੱਚ ਰਹਿ ਕੇ ਜੀਵ ਆਪਣੇ ਆਪ ਨੂੰ ਧੂਲ ਤੋਂ ਵੀ ਨੀਚੇ ਮੰਨੇਗਾ। ਸਭ ਕੁਝ ਪ੍ਰਭੂ ਹੀ ਕਰਵਾ ਰਹੇ ਹਨ, ਇਹ ਦਿਵਯ ਅਵਸਥਾ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਇੱਕ ਇੰਡੀਵਿਜੁਅਲ ਡੁਐਲਿਟੀਜ਼ ਤੋਂ ਉੱਪਰ ਉੱਠ ਪਾਏਗਾ। ਲਾਭ ਹਾਨੀ, ਸੁੱਖ ਦੁੱਖ, ਸੁਰੱਖਿਆ ਦੀ ਚਿੰਤਾ ਤੋਂ ਮੁਕਤ ਹੋ ਕੇ ਆਤਮਵਾਨ ਬਣਨ ਲਈ ਪ੍ਰਭੂ ਅਰਜੁਨ ਦੇ ਰਾਹੀਂ ਸਾਨੂੰ ਸੰਦੇਸ਼ ਦੇ ਰਹੇ ਹਨ। ਇਹ ਸਾਰੇ ਬੋਡੀਲੀ ਲੈਵਲ 'ਤੇ ਕਾਰਮਿਕ ਅਕਾਊਂਟ ਦਾ ਲੇਖਾ ਜੋਖਾ ਸਾਹਮਣੇ ਆਵੇਗਾ, ਪਰ ਅਸੀਂ ਘਬਰਾਉਣਾ ਨਹੀਂ। ਸੋਲ ਲੈਵਲ 'ਤੇ ਜਾਣ ਦੀ ਕੋਸ਼ਿਸ਼ ਕਰੀਏ। ਭਗਵਾਨ ਗੁਣਾਤੀਤ ਹਨ, ਗੋਲੋਕ ਧਾਮ ਵਿੱਚ ਉਹਨਾਂ ਦਾ ਵਾਸ ਹੈ। ਬੇਸਿਕਸ ਨੂੰ ਗ੍ਰਹਿਣ ਕਰਕੇ 45 ਨਾਲ 4-5 ਨਾਲ ਸਟੈਪਸ ਲੈ ਕੇ ਅੱਗੇ ਵਧਣਾ ਹੈ। ਆਤਮਵਾਨ ਬਣਨਾ, ਫਿਰ ਪ੍ਰਾਰਥਨਾ ਰਾਈਟ ਡਾਇਰੈਕਸ਼ਨ ਵਿੱਚ ਕਰਨੀ ਹੈ। ਪ੍ਰੇਅਰਸ ਸਿੰਕਰੋਨਾਈਜ਼ਡ ਹੋ ਜਾਣੀਆਂ ਚਾਹੀਦੀਆਂ ਹਨ। ਸ਼ਲੋਕ ਨੰਬਰ 47, ਇਸ ਵਿੱਚ ਭਗਵਾਨ ਕੀ ਕਹਿ ਰਹੇ ਹਨ ਕਿ ਕਰਮ ਕਰਨ ਦਾ ਤਾਂ ਤੈਨੂੰ ਨਿਸ਼ਚਿਤ ਹੀ ਅਧਿਕਾਰ ਹੈ, ਪਰ ਕਰਮਾਂ ਦੇ ਫਲਾਂ 'ਤੇ ਤੁਹਾਡਾ ਅਧਿਕਾਰ ਨਹੀਂ। ਆਪਣੇ ਆਪ ਨੂੰ ਕਦੇ ਵੀ ਕਰਮਾਂ ਦੇ ਫਲਾਂ ਦਾ ਕਾਰਨ ਨਾ ਮੰਨੋ ਅਤੇ ਕਰਮ ਨਾ ਕਰਨ ਤੋਂ ਵੀ ਅਨੁਰਕਤ ਨਾ ਹੋ ਜਾਓ। ਬੜਾ ਹੀ ਸੁੰਦਰ ਸ਼ਲੋਕ ਹੈ ਦੋਸਤੋ। ਸਾਨੂੰ ਸਾਰਿਆਂ ਨੂੰ ਕਰਮ ਕਰਨ ਦਾ ਰਾਈਟ ਹੈ, ਪਰ ਰਿਜ਼ਲਟ ਕਿਸ ਤਰ੍ਹਾਂ ਦਾ ਆਵੇਗਾ ਉਹ ਸਾਡਾ ਰਾਈਟ ਨਹੀਂ ਹੈ। ਇਹ ਐਕਸਪੈਕਟੇਸ਼ਨ ਵੀ ਨਹੀਂ ਲਗਾਉਣੀ ਕਿ ਮੈਨੂੰ ਇਸ ਕਰਮ ਨੂੰ ਕਰਕੇ ਕੀ ਮਿਲਣ ਵਾਲਾ ਹੈ। ਜੇ ਇਸ ਕਰਮ ਨੂੰ ਕਰਕੇ ਕੀ ਮਿਲਣ ਵਾਲਾ ਹੈ, ਜੇ ਇਹ ਪਹਿਲਾ ਸਟੈਪ ਹੀ ਗਲਤ ਲੈ ਲਿਆ ਤਾਂ ਫਿਰ ਸਟ੍ਰੈੱਸ ਆਵੇਗਾ, ਡਿਪਰੈਸ਼ਨ ਆਏਗਾ। ਡਿਪਰੈਸ਼ਨ ਵੀ ਤਾਂ ਹੀ ਆਉਂਦਾ ਹੈ ਜਦੋਂ ਸਾਡੀ ਸੋਚ ਨੈਗੇਟਿਵ ਹੋ ਜਾਂਦੀ ਹੈ। ਫੋਕਸ ਤਾਂ ਇਹ ਹੋਣਾ ਚਾਹੀਦਾ ਹੈ ਕਿ ਕੀ ਮੈਂ ਆਪਣੀਆਂ ਡਿਊਟੀਜ਼ ਨੂੰ ਚੰਗੀ ਤਰ੍ਹਾਂ ਨਿਭਾ ਰਹੀ ਹਾਂ ਕਿ ਨਹੀਂ। ਡੂ ਯੂਅਰ ਬੈਸਟ, ਲੀਵ ਦਾ ਰੈਸਟ, ਨਿਖਿਲ ਜੀ ਦਾ ਇਹ ਵੀ ਇੱਕ ਸਲੋਗਨ ਹੀ ਕਹਿ ਸਕਦੇ ਹਾਂ ਕਿ ਨੇਕੀ ਕਰ ਦਰਿਆ ਵਿੱਚ ਪਾ। ਲੀਵ ਨਾ ਕਰਨਾ ਹੀ ਸਾਰੇ ਸਾਡੇ ਮਾਨਸਿਕ ਰੋਗਾਂ ਦਾ ਕਾਰਨ ਹੈ। ਬੈਸਟ ਕਰੋ, ਜੋ ਮਿਲਣਾ ਹੋਵੇਗਾ ਉਹ ਮਿਲ ਜਾਵੇਗਾ, ਅਤੇ ਜੇ ਨਹੀਂ ਮਿਲਣਾ ਤਾਂ ਉਸ ਵਾਸਤੇ ਚਾਹੇ ਕਿੰਨੀ ਮੁਸ਼ੱਕਤ ਕਰ ਲਈਏ ਨਹੀਂ ਮਿਲੇਗਾ। ਅਗਲੀ ਲਾਈਨ ਵਿੱਚ ਭਗਵਾਨ ਕੀ ਕਹਿ ਰਹੇ ਹਨ ਕਿ ਆਪਣੇ ਆਪ ਨੂੰ ਕਦੇ ਵੀ ਕਰਮਾਂ ਦੇ ਫਲਾਂ ਦਾ ਕਾਰਨ ਨਾ ਮੰਨੋ। ਬੇਟਾ ਪੈਦਾ ਹੋਇਆ, ਉਸਨੂੰ ਵੱਡਾ ਕੀਤਾ ਜਾਂ ਉਹ ਵੱਡਾ ਹੋਇਆ, ਕੀ ਮੈਂ ਉਸਦਾ ਕਾਰਨ ਹਾਂ? ਜਾਂ ਬੇਟਾ ਸਕਸੈਸਫੁੱਲ ਹੋ ਗਿਆ ਤਾਂ ਕੀ ਮੈਂ ਗ੍ਰੇਟ ਫਾਦਰ ਹਾਂ? ਮੇਰੇ ਐਫਰਟਸ ਨਾਲ ਇਹ ਸਭ ਕੁਝ ਪੋਸੀਬਲ ਹੋ ਪਾਇਆ। ਭਗਵਾਨ ਦੇ ਇੰਡੀਵਿਜੁਅਲ ਫੈਕਟਰਸ, ਇਨਵਿਜ਼ੀਬਲ ਫੈਕਟਰਸ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਪਾਉਂਦੇ। ਕਿਤੇ ਰਿਜ਼ਲਟ ਬਿਯੋਂਡ ਐਕਸਪੈਕਟੇਸ਼ਨ ਮਿਲ ਗਿਆ ਤਾਂ ਵੀ ਕਿਤੇ ਹਵਾ ਵਿੱਚ ਨਾ ਉੱਡਣ ਲੱਗ ਜਾਈਏ, ਜਾਂ ਬੇਟਾ ਗਲਤ ਟਰੈਕ ਵਿੱਚ ਪੈ ਗਿਆ ਅਤੇ ਕੀ ਡਿਪਰੈਸਡ ਹੋ ਜਾਈਏ, ਰੋਂਦੇ ਰਹੀਏ ਕਿ ਮੈਂ ਇੱਕ ਚੰਗਾ ਫਾਦਰ ਨਹੀਂ ਬਣ ਪਾਇਆ। ਬੇਟੇ ਦੇ ਵੀ ਤਾਂ ਕੋਈ ਪ੍ਰਾਰਬਧ ਕਰਮ ਹੋਣਗੇ ਨਾ ਜਿਸ ਕਾਰਨ ਸਾਨੂੰ ਦੁੱਖ ਮਿਲ ਰਿਹਾ ਹੈ। ਉਸ ਕੋਲੋਂ ਗਲਤ ਫਲਾਂ ਦੇ ਮਿਲਣ 'ਤੇ ਆਪਣੇ ਆਪ ਨੂੰ ਕਾਰਨ ਨਾ ਮੰਨ ਲਈਏ। ਜੇ ਹੈਲਦੀ ਥਿੰਕਿੰਗ ਪ੍ਰੋਸੈਸ ਰੱਖਾਂਗੇ ਤਾਂ ਇਹ ਜ਼ਰੂਰ ਸੋਚਾਂਗੇ ਕਿ ਮੈਂ ਇਸ ਤੋਂ ਹਟ ਕੇ ਵੀ ਕੋਈ ਹੋਰ ਸਟੈਪ ਲੈ ਸਕਦਾ ਸੀ, ਪੇਰੈਂਟਿੰਗ ਵਿੱਚ ਕੋਈ ਆਲਟਰੇਸ਼ਨ ਹੋ ਸਕਦੀ ਸੀ, ਅਗਲੀ ਵਾਰ ਕਿਸ ਤਰ੍ਹਾਂ ਪ੍ਰੋਸੈਸ ਵਿੱਚ ਸਫਲਤਾ ਮਿਲ ਸਕੇ। ਇੱਥੇ ਤੱਕ ਸੋਚਣ ਵਿੱਚ ਕੋਈ ਬੁਰਾਈ ਨਹੀਂ ਹੈ। 10-15 ਮਿੰਟ ਸੋਚ ਲਿਆ ਠੀਕ ਹੈ, ਪਰ ਜੇ 10-15 ਦਿਨ ਸੋਚਦੇ ਰਹੇ ਤਾਂ ਬਿਮਾਰ ਹੋ ਜਾਵਾਂਗੇ। ਭਗਵਾਨ ਦੇ ਥੈਂਕਫੁੱਲ ਰਹੀਏ ਕਿ ਅਗਲੀ ਵਾਰ ਹੋਰ ਅੱਛਾ ਕਰ ਸਕਾਂ। ਜੇ ਮੇਰੇ ਹਿਸਾਬ ਨਾਲ ਕੁਝ ਨਹੀਂ ਪੋਸੀਬਲ ਤਾਂ ਫਿਰ ਮੈਂ ਕਰਮ ਹੀ ਨਹੀਂ ਕਰਦਾ। ਕਈ ਵਾਰ ਸਾਡੀ ਇਹ ਵੀ ਸੋਚ ਆ ਜਾਂਦੀ ਹੈ, ਇੱਥੇ ਗੜਬੜ ਹੈ। ਡਿਊਟੀ ਕਰਨਾ ਸਾਡਾ ਅਧਿਕਾਰ ਹੈ, ਸਾਡਾ ਕਰਤੱਵ ਨਿਭਾਉਣਾ ਸਾਡਾ ਅਧਿਕਾਰ ਹੈ। ਭਗਵਾਨ ਸਾਡੇ ਦੁਆਰਾ ਕੀਤੇ ਗਏ ਐਫਰਟਸ ਨੂੰ ਐਪਰੀਸ਼ੀਏਟ ਕਰਦੇ ਹਨ ਕਿ ਇਸਨੇ ਕਰਮ ਤਾਂ ਕੀਤਾ। ਅਰਜੁਨ ਤੋਂ ਜਿਸ ਤਰ੍ਹਾਂ ਐਕਸਪੈਕਟ ਕੀਤਾ, ਉਸ ਤੋਂ ਬਾਅਦ ਕੀ ਹੋਵੇਗਾ ਉਸ ਦੇ ਬਾਰੇ ਨਹੀਂ ਸੋਚਣਾ। ਰੈਪੀਟੇਸ਼ਨ ਕਰਦੇ ਰਹੀਏ। ਪ੍ਰਭੂ ਦੀ ਕਿਰਪਾ ਹੈ ਕਿ ਨikhil ਜੀ ਸਾਨੂੰ ਇਹ ਗੱਲਾਂ ਸਮਝਾ ਰਹੇ ਹਨ ਅਤੇ ਅਸੀਂ ਸਾਰੇ ਸਤਸੰਗ ਨੂੰ ਸੁਣ ਪਾ ਰਹੇ ਹਾਂ। ਆਨੰਦ ਲਓ, ਪ੍ਰਭੂ ਨੇ ਮੈਨੂੰ ਚੁਣਿਆ ਹੈ ਸਤਸੰਗ ਸੁਣਨ ਲਈ। ਕਿਸੇ ਪਿੱਟੇ ਮਨ ਦੇ ਮੈਸੇਜ ਨਹੀਂ ਸੁਣਨੇ, ਕਿਉਂਕਿ ਮਨ ਤਾਂ ਸਾਨੂੰ ਬਹੁਤ ਭਟਕਾਉਂਦਾ ਹੈ। ਇਹ ਗੱਲਾਂ ਪ੍ਰੈਕਟੀਕਲ ਨਹੀਂ ਹੈ ਤਾਂ ਅਸੀਂ ਬੜੀ ਜਲਦੀ ਮਨ ਦੇ ਬਹਿਕਾਵੇ ਵਿੱਚ ਆ ਜਾਵਾਂਗੇ, ਫਸੇ ਰਹਾਂਗੇ। ਕਈ ਵਾਰੀ ਸਾਨੂੰ ਸਾਡੇ ਦੋਸਤ ਹੀ ਕਹਿਣਾ ਸ਼ੁਰੂ ਕਰ ਦਿੰਦੇ ਕਿ ਤੁਸੀਂ ਪ੍ਰੈਕਟੀਕਲੀ ਤੁਹਾਨੂੰ ਲੱਗਦਾ ਪੋਸੀਬਲ ਹੈ, ਲੇਕਿਨ ਸਾਡਾ ਇੱਕੋ ਹੀ ਜਵਾਬ ਹੁੰਦਾ, ਕਿ ਹਾਂ ਬਿਲਕੁਲ ਇਹ ਪੋਸੀਬਲ ਹੋ ਸਕਦਾ ਹੈ ਜੇ ਅਸੀਂ ਇਹਨਾਂ ਦਾ ਅਭਿਆਸ ਕਰੀਏ। ਸਪਿਰਚੁਅਲ ਗਾਈਡ ਨikhil ਜੀ ਸਮਝਾ ਰਹੇ ਹਨ ਅਤੇ ਮੈਂ ਸਮਝ ਕੇ ਇਹਨਾਂ ਗੱਲਾਂ ਨੂੰ ਜੀ ਸਕਾਂ। ਅੰਦਰ ਦੀ ਫਾਈਟ ਅਸੀਂ ਬੁੱਧੀ ਨਾਲ ਜਿੱਤਣੀ ਹੈ ਔਰ ਹਰ ਵੇਲੇ ਜਾਪ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਇਹ ਜਾਪ ਸਾਡਾ ਅੰਦਰ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ। ਫਿਰ ਅੱਗੇ ਸ਼ਲੋਕ ਨੰਬਰ 48 ਭਗਵਾਨ ਕੀ ਕਹਿ ਰਹੇ ਹਨ, ਹੇ ਧਨੰਜੇ ਆਪਣੇ ਕਰਤੱਵ ਦਾ ਪਾਲਨ ਸਫਲਤਾ ਜਾਂ ਵਿਫਲਤਾ ਦੀ ਅਨੁਰਕਤੀ ਨੂੰ ਛੱਡ ਸਮਤਾ ਨਾਲ ਕਰੋ, ਇਹ ਸੰਭਾਵ ਹੀ ਯੋਗ ਕਹਿਲਾਉਂਦਾ ਹੈ। ਦੇਖ ਦੋਸਤੋ, ਯੋਗ ਦਾ ਮਤਲਬ ਆਮ ਤੌਰ 'ਤੇ ਆਪਾਂ ਫਿਜ਼ੀਕਲ ਐਕਸਰਸਾਈਜ਼ ਲੈ ਆਉਂਦੇ ਹਾਂ, ਦਿਮਾਗ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਯੋਗ ਦਾ ਮਤਲਬ ਪਲੱਸ ਦਾ ਸਾਈਨ ਕਿ ਜੀਵ ਦਾ ਭਗਵਾਨ ਨਾਲ ਕੁਨੈਕਸ਼ਨ, ਇੱਕ ਲਾਈਨ ਜੀਵ ਅਤੇ ਦੂਸਰਾ ਭਗਵਾਨ, ਅਤੇ ਜਦੋਂ ਦੋਨੋਂ ਕ੍ਰੋਸ ਕਰ ਗਈਆਂ ਪਲੱਸ ਦਾ ਸਾਈਨ ਬਣ ਗਿਆ ਅਤੇ ਇਹ ਹੋ ਗਿਆ ਭਗਵਾਨ ਨਾਲ ਕੁਨੈਕਸ਼ਨ। ਭਗਵਦ ਗੀਤਾ ਸਾਨੂੰ ਕਰਮਾਂ ਦੇ ਥਰੂ ਕਿਸ ਤਰ੍ਹਾਂ ਦੇ ਕਰਮ ਕਰੀਏ, ਕਿਸ ਤਰ੍ਹਾਂ ਸੋਚੀਏ ਕਿ ਸਾਡਾ ਹਰ ਪਲ ਯੋਗ ਬਣ ਜਾਵੇ, ਹਰ ਵੇਲੇ ਪ੍ਰਭੂ ਨਾਲ ਕੁਨੈਕਟਿਡ ਫੀਲ ਕਰੀਏ, ਸਫਲਤਾ ਅਸਫਲਤਾ ਨੂੰ ਛੱਡ ਸਕੀਏ, ਸਫਲਤਾ ਦੀ ਪਰਿਭਾਸ਼ਾ ਨੂੰ ਅਧਿਆਤਮ ਨਾਲ ਜੋੜੀਏ। ਓਕੇ, ਮੇਰੀ ਸਫਲਤਾ ਤਾਂ ਇਹ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਮੈਂ ਭਗਵਦ ਗੀਤਾ ਦੇ ਸ਼ਲੋਕ ਪੜ੍ਹਦੀ ਹਾਂ ਕਿ ਮੈਂ ਆਪਣਾ ਜੀਵਨ ਉਸ ਤਰ੍ਹਾਂ ਜੀ ਰਹੀ ਹਾਂ ਕਿ ਨਹੀਂ ਜੀ ਰਹੀ। ਠੀਕ ਹੈ, ਸਫਲਤਾ ਨਾਲ ਅਟੈਚਮੈਂਟ ਹੈ ਤਾਂ ਸਫਲਤਾ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਬਦਲ ਲਈਏ। ਸਫਲਤਾ ਅਧਿਆਤਮਿਕ ਪ੍ਰਗਤੀ ਹੈ, ਸੰਸਾਰਿਕ ਦ੍ਰਿਸ਼ਟੀ ਮਾਨ ਮਿਲਣਾ ਜਾਂ ਨਾ ਮਿਲਣਾ, ਨਾ ਇਹ ਸਫਲਤਾ ਹੈ ਨਾ ਵਿਫਲਤਾ। ਜਿਸ ਤਰ੍ਹਾਂ ਪ੍ਰਭੂ ਚਾਹੁੰਦੇ ਹਨ ਮੈਂ ਉਸ ਤਰ੍ਹਾਂ ਦਾ ਬਣ ਜਾਵਾਂ, ਇਹ ਮੇਰੀ ਸਫਲਤਾ ਹੈ। ਸਫਲਤਾ ਡੈਸਟੀਨੇਸ਼ਨ ਨਹੀਂ ਹੈ ਦੋਸਤੋ, ਸਫਲਤਾ ਇੱਕ ਯਾਤਰਾ ਹੈ ਜਿਹੜੀ ਰੈਗੂਲਰ ਅਸੀਂ ਕਰਦੇ ਰਹਿਣੀ ਹੈ। ਇਸ ਦੇ ਉਲਟ ਜਾਵਾਂਗੇ ਤਾਂ ਉਹ ਵਿਫਲਤਾ ਹੈ। ਸਫਲਤਾ ਵਿਫਲਤਾ ਦੇ ਕੰਸੈਪਟ ਨੂੰ ਹੀ ਛੱਡ ਦੇਈਏ। ਸਰੀਰ ਛੱਡਦੇ ਵਕਤ ਪ੍ਰਭੂ ਦਾ ਨਾਮ ਲੈ ਰਹੇ ਸੀ ਤਾਂ ਸਮਝੋ ਕਿ ਸਫਲ ਹੋ ਗਏ। ਇਹ ਮੈਟਰ ਨਹੀਂ ਕਰਦਾ ਕਿ ਤੁਹਾਡਾ ਬੈਂਕ ਬੈਲੈਂਸ ਸਾਰੀ ਉਮਰ ਨਿਲ ਰਿਹਾ, ਤੁਸੀਂ ਸਾਰੀ ਉਮਰ ਗਰੀਬੀ ਵਿੱਚ ਕੱਟੀ ਪਰ ਅੰਤ ਸਮੇਂ ਪ੍ਰਭੂ ਦਾ ਨਾਂ ਲੈਂਦੇ ਹੋਏ ਸਰੀਰ ਛੱਡਿਆ, ਤੁਸੀਂ ਸਫਲ ਹੋ ਗਏ। ਪਹਿਚਾਣ ਪਾਏ ਕਿ ਮੈਂ ਇੱਕ ਆਤਮਾ ਹਾਂ, ਸਵੇਰੇ ਉੱਠ ਕੇ ਸਤਸੰਗ ਲਗਾ ਰਹੇ ਹੋ, ਕਲਯੁੱਗ ਵਿੱਚ ਭਗਵਾਨ ਦਾ ਨਾਮ ਲੈਣ ਵਿੱਚ ਰੁਚੀ ਵੱਧ ਰਹੀ ਹੈ, ਇਹ ਸਫਲਤਾ ਹੈ। ਸੇਵਾ ਲਈ ਚੁਣੇ ਜਾ ਰਹੇ ਹੋ, ਅਟੈਚਮੈਂਟ ਭਗਵਾਨ ਨਾਲ ਵਧਾਉਣੀ ਹੈ, ਇਹ ਸਾਡੀ ਸਫਲਤਾ ਹੈ। ਭਗਵਤ ਦੀ ਗੀਤਾ ਵੰਡ ਦਿਓ, ਵੀਡੀਓਜ਼ ਸ਼ੇਅਰ ਕਰ ਦਿਓ, ਸੇਵਾ ਕਰਨ ਵਿੱਚ ਸਫਲਤਾ ਮਿਲ ਗਈ। ਅਤੇ ਇਸ ਤੋਂ ਬਾਅਦ ਦੋਸਤੋ ਸ਼ਲੋਕ ਨੰਬਰ 49 ਜਿਸ ਵਿੱਚ ਭਗਵਾਨ ਕਹਿ ਰਹੇ ਹਨ, ਹੇ ਧਨੰਜੇ ਬੁੱਧੀ ਯੋਗ ਦੁਆਰਾ ਕਾਮਨਾਵਾਂ ਤੋਂ ਯੁਕਤ ਕਰਮਾਂ ਤੋਂ ਨਿਸ਼ਚਿਤ ਹੀ ਦੂਰ ਰਹੋ, ਭਗਤੀ ਭਾਵ ਨਾਲ ਸ਼੍ਰੀ ਭਗਵਾਨ ਦਾ ਆਸ਼ਰੇ ਲੈਣ ਦਾ ਪ੍ਰਯਤਨ ਕਰੋ, ਕਿਉਂਕਿ ਕਰਮ ਫਲ ਦਾ ਭੋਗ ਕਰਨ ਵਾਲੇ ਤਾਂ ਕੰਜੂਸ ਹੁੰਦੇ ਹਨ। ਹੁਣ ਇਸ ਸ਼ਲੋਕ ਵਿੱਚ ਭਗਵਾਨ ਕੀ ਕਹਿ ਰਹੇ ਹਨ ਕਿ ਬੁੱਧੀ ਯੋਗ ਨਾਲ ਭਗਵਦ ਗੀਤਾ ਦੇ ਸ਼ਲੋਕ ਪੜ੍ਹਨਾ, ਸੁਣਨਾ, ਇਹਨਾਂ 'ਤੇ ਮਨਨ ਕਰਨਾ, ਇਸ ਦੇ ਨਾਲ ਕੀ ਹੁੰਦਾ, ਬੁੱਧੀ ਦਿਵਯ ਹੋ ਜਾਂਦੀ ਹੈ। ਯੋਗ ਮਤਲਬ ਕੁਨੈਕਸ਼ਨ, ਪ੍ਰਭੂ ਨਾਲ ਕੁਨੈਕਟ ਹੋ ਕੇ ਸੋਚ ਬਦਲ ਰਹੀ ਹੈ। ਪਹਿਲੇ ਅਸੀਂ ਕਾਮਨਾਵਾਂ ਨੂੰ ਅੱਗੇ ਰੱਖ ਕੇ ਕਰਮ ਕਰਦੇ ਸੀ, ਹੁਣ ਭਗਵਾਨ ਜੀ ਕਾਮਨਾਵਾਂ ਤੋਂ ਯੁਕਤ ਕਰਮਾਂ ਤੋਂ ਦੂਰ ਰਹਿਣ ਲਈ ਕਹਿ ਰਹੇ ਹਨ। ਜਿਨ੍ਹਾਂ ਨੂੰ ਗੋਲੋਕ ਐਕਸਪ੍ਰੈਸ ਵਿੱਚ ਡਿਸਟਰਕਟਿਵ ਐਕਟੀਵਿਟੀ ਕਿਹਾ ਜਾਂਦਾ ਹੈ, ਸੋਸ਼ਲ ਮੀਡੀਆ, ਟੀਵੀ ਸੀਰੀਅਲ, ਕ੍ਰਿਕਟ, ਨਿਊਜ਼, ਇੰਟਰਨੈਟ ਸ਼ਾਪਿੰਗ, ਇਹ ਤੁੱਛ ਮਟੀਰੀਅਲ ਡਿਜ਼ਾਇਰਸ ਨੂੰ ਪੂਰਾ ਕਰਨ ਲਈ ਪੂਰਾ ਜੀਵਨ ਅਸੀਂ ਲਗਾ ਦਿੰਦੇ ਹਾਂ। ਭਗਵਾਨ ਕਹਿੰਦੇ ਕਿ ਅਸੈਸ ਕਰੋ ਆਪਣੇ ਆਪ ਨੂੰ, ਸੈਲਫ ਅਸੈਸਮੈਂਟ ਕਰੋ ਕਿ ਇਹ ਮੇਰੀ ਨੀਡ ਹੈ ਵੀ ਕਿ ਨਹੀਂ ਹੈ। ਦੂਰ ਰਹਿਣ ਦੀ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਤੋਂ ਅਤੇ ਵਰਲਡਲੀ ਡਿਜ਼ਾਇਰਸ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ। ਦੂਸਰਾ ਇਸ ਸ਼ਲੋਕ ਵਿੱਚ ਕੀ ਕਿਹਾ ਗਿਆ ਹੈ ਕਿ ਭਗਤੀ ਭਾਵ ਨਾਲ ਭਗਵਾਨ ਦਾ ਆਸ਼ਰੇ ਲਓ, ਲਾਈਫ ਦਾ ਫੋਕਸ ਪ੍ਰਭੂ ਦੀ ਸ਼ੈਲਟਰ ਵਿੱਚ ਰਹਿਣਾ ਅਤੇ ਡਰ ਤੋਂ ਮੁਕਤੀ ਮਿਲੇਗੀ। ਬੇਟੇ ਬਾਰੇ ਡਰ, ਬੇਟੀ ਬਾਰੇ ਡਰ, ਹਸਬੈਂਡ ਬਾਰੇ ਡਰ ਜਾਂ ਆਪਣੇ ਬਾਰੇ ਕਿ ਮੈਂ ਇਕੱਲੀ ਨਹੀਂ ਰਹਿ ਸਕਦੀ, ਜਦੋਂ ਸ਼ੈਲਟਰ ਪ੍ਰਭੂ ਦਾ ਹੋਵੇਗਾ ਤਾਂ ਡਰ ਖਤਮ ਹੋ ਜਾਣਗੇ, ਨਿਰਭੈਤਾ ਆਵੇਗੀ, ਕੌਨਫੀਡੈਂਸ ਵਧੇਗਾ, ਡਰ ਲੱਗਣਾ ਸਾਨੂੰ ਘੱਟ ਹੋ ਜਾਵੇਗਾ। ਤੀਸਰੀ ਗੱਲ ਇਸ ਸ਼ਲੋਕ ਵਿੱਚ ਦੱਸੀ ਗਈ ਹੈ ਕਿ ਜਿਹੜਾ ਕਰਮ ਫਲ ਨੂੰ ਭੋਗਣ ਦੀ ਕੋਸ਼ਿਸ਼ ਕਰੇਗਾ ਉਹ ਕਿਰਪਨ ਹੈ, ਕੰਜੂਸ ਹੈ। ਫਲ ਨੂੰ ਭੋਗਣਾ ਮੀਨਸ ਸੁਖੀ ਹੋਣ ਲਈ, ਪਰ ਸੁੱਖ ਅੱਗੇ ਦੌੜੇਗਾ ਅਤੇ ਅਸੀਂ ਪਿੱਛੇ ਪਿੱਛੇ, ਪਰ ਪ੍ਰਾਪਤੀ ਨਹੀਂ ਹੋ ਪਾਵੇਗੀ ਅਤੇ ਦੁਖੀ ਹੋ ਜਾਵਾਂਗੇ। ਪਰ ਜਿਹੜਾ ਕਰਮ ਦੇ ਫਲਾਂ ਤੋਂ ਰਹਿਤ ਹੋ ਕੇ ਕੁਝ ਪ੍ਰਾਪਤ ਕਰੇਗਾ ਉਹ ਸੁਖੀ ਰਹੇਗਾ, ਕਿਉਂਕਿ ਉਸ ਦੀਆਂ ਐਕਸਪੈਕਟੇਸ਼ਨਸ ਨੀਲ ਹਨ। ਫੀਲ ਵੈਰੀ ਹੈਪੀ ਜਦੋਂ ਥੋੜ੍ਹੇ ਦੀ ਵੀ ਪ੍ਰਾਪਤੀ ਹੋ ਜਾਵੇ। ਮਿਜ਼ਰੇਬਲ ਲਾਈਫ ਅਸੀਂ ਨਹੀਂ ਜੀਣੀ, ਘੱਟ ਵੀ ਜ਼ਿਆਦਾ ਸਾਨੂੰ ਲੱਗਣਾ ਸ਼ੁਰੂ ਹੋ ਜਾਵੇ ਤਾਂ ਸਮਝੋ ਕਿ ਅਸੀਂ ਕਿਸੇ ਸਹੀ ਰਸਤੇ 'ਤੇ ਚੱਲ ਰਹੇ ਹਾਂ। ਅਤੇ ਅੱਜ ਦੇ ਇਸ ਸਤਸੰਗ ਤੋਂ ਜੋ ਮੈਂ ਸਿੱਖਿਆ ਹੈ, ਜਿਹੜੇ ਚਾਰ ਸ਼ਲੋਕ ਅਸੀਂ ਅੱਜ ਕੀਤੇ ਹਨ, ਪੰਜ ਕੀਤੇ ਹਨ, ਇਸ ਦੇ ਤੋਂ ਮੈਨੂੰ ਇਹ ਸਮਝ ਆਈ ਹੈ ਕਿ ਅਸੀਂ ਆਪਣੀ ਬੁੱਧੀ ਦੇ ਵਿੱਚ ਭਗਵਾਨ ਨੂੰ ਬਿਠਾਉਣਾ ਅਤੇ ਮਨ ਦੀ ਗੱਲ ਮੰਨਣੀ ਨਹੀਂ ਹੈ। ਬੁੱਧੀ ਦਿਵਯ ਹੋਣੀ ਸ਼ੁਰੂ ਹੋ ਜਾਏਗੀ ਜਦੋਂ ਅਸੀਂ ਭਗਵਦ ਗੀਤਾ ਦੇ ਸ਼ਲੋਕਾਂ ਨੂੰ ਅਤੇ ਮਨਨ ਕਰਨਾ ਸ਼ੁਰੂ ਕਰ ਦੇਵਾਂਗੇ। ਅਤੇ ਯੋਗ ਭਗਵਾਨ ਦੇ ਨਾਲ ਯੋਗ ਲਗਾਉਣਾ, ਅਸੀਂ ਕੁਨੈਕਸ਼ਨ ਆਪਣਾ ਭਗਵਾਨ ਦੇ ਨਾਲ ਸਟਰੋਂਗ ਕਰਨਾ। ਜਦੋਂ ਪ੍ਰਭੂ ਨਾਲ ਕੁਨੈਕਟ ਹੋ ਜਾਵਾਂਗੇ ਤਾਂ ਸਾਡਾ ਦੇਖਣ ਦਾ ਨਜ਼ਰੀਆ, ਸੋਚਣ ਦਾ ਨਜ਼ਰੀਆ ਬਦਲਣਾ ਸ਼ੁਰੂ ਹੋ ਜਾਂਦਾ ਹੈ। ਅਤੇ ਡਿਸਟਰਕਟਿਵ ਐਕਟੀਵਿਟੀਜ਼ ਪਹਿਲੇ ਜਿਹੜੀਆਂ ਸਾਨੂੰ ਪਹਿਲੇ ਨਹੀਂ ਪਤਾ ਸੀ, ਹੁਣ ਉਹ ਸਾਨੂੰ ਅਗਰ ਸਮਝ ਆ ਰਿਹਾ, ਅਸੀਂ ਉਹਨਾਂ 'ਤੇ ਇੰਪਲੀਮੈਂਟੇਸ਼ਨ ਕਰਨੀ ਸ਼ੁਰੂ ਕੀਤੀ ਕਿ ਕਿੱਥੇ ਅਸੀਂ ਗਲਤ ਕੰਮ ਕਰ ਰਹੇ ਹਾਂ, ਹੁਣ ਆਪਣੇ ਸੁਭਾਅ ਨੂੰ ਬਦਲਣਾ ਹੈ, ਇਹਨਾਂ ਡਿਸਟਰਕਟਿਵ ਐਕਟੀਵਿਟੀਜ਼ ਤੋਂ ਦੂਰ ਰਹਿਣਾ, ਤਾਂ ਉਸ ਦੇ ਨਾਲ ਸਾਡੇ ਕੋਲ ਅੱਜ ਸਮਾਂ ਹੀ ਸਮਾਂ ਹੈ ਕਿ ਅਸੀਂ ਕੋਈ ਵੀ ਸਾਨੂੰ ਕੰਮ ਕਰਨਾ ਔਖਾ ਨਹੀਂ ਲੱਗਦਾ ਹੈ। ਅਤੇ ਭਗਵਾਨ ਦੇ ਆਸ਼ਰੇ ਵਿੱਚ ਰਹਿ ਕੇ ਜਦੋਂ ਅਸੀਂ ਡੋਰੀ ਭਗਵਾਨ 'ਤੇ ਛੱਡ ਦਿੰਦੇ ਹਾਂ, ਤਾਂ ਮੈਂ ਵੀ ਇਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਕਿ ਪ੍ਰਭੂ ਤੁਸੀਂ ਮੇਰੀ ਬੁੱਧੀ ਵਿੱਚ ਆ ਕੇ ਬੈਠ ਜਾਓ। ਅਤੇ ਮੈਨੂੰ ਤਾਂ ਵਾਕਈ ਕੁਛ ਨਹੀਂ ਪਤਾ, ਕਿਉਂਕਿ ਅਰਜੁਨ ਤਾਂ ਫਿਰ ਗਿਆਨੀ ਸੀ, ਅਸੀਂ ਤਾਂ ਜਿਹੜੇ ਮਨੁੱਖੀ ਜੀਵ ਹਾਂ ਅਸੀਂ ਮੰਦ ਬੁੱਧੀ ਹਾਂ, ਸਾਨੂੰ ਨਹੀਂ ਸਮਝ ਆਉਂਦੀ ਹੈ। ਅਤੇ ਪ੍ਰਭੂ 'ਤੇ ਛੱਡ ਦੇਵਾਂਗੇ, ਭੋਲੇ ਭਾਵ ਵਿੱਚ ਆਪਣੇ ਜੀਵਨ ਨੂੰ ਚਲਾਵਾਂਗੇ, ਜ਼ਿਆਦਾ ਚਲਾਕੀਆਂ ਨਹੀਂ ਕਰਾਂਗੇ, ਤਾਂ ਭਗਵਾਨ ਜਿਹੜੇ ਹੈ ਉਹ ਸਾਡੀ ਰਕਸ਼ਾ ਹਰ ਵਕਤ ਕਰਦੇ ਹੀ ਕਰਦੇ ਹਨ। ਅਤੇ ਕਰਮ ਫਲ ਨੂੰ ਨਹੀਂ ਭੋਗਣਾ, ਕਰਮ ਤਾਂ ਕਰਨੇ ਹੈ, ਆਪਣੀਆਂ ਡਿਊਟੀਜ਼ ਤਾਂ ਪੂਰੀਆਂ ਕਰਨੀਆਂ, ਪਰ ਅਸੀਂ ਭਗਵਾਨ ਸਾਨੂੰ ਇਹ ਕਹਿ ਰਹੇ ਹਨ ਕਿ ਫਲਾਂ ਦੀ ਅਟੈਚਮੈਂਟ ਨਹੀਂ ਕਰਨੀ, ਉਹ ਡਿਪਾਰਟਮੈਂਟ ਜਿਹੜਾ ਉਹ ਭਗਵਾਨ ਜੀ ਦੇ ਹੱਥ ਦੇ ਵਿੱਚ ਹੈ। ਅਤੇ ਜਦੋਂ ਅਸੀਂ ਭਗਵਾਨ ਜੀ ਦੇ ਨੂੰ ਸਮਰਪਿਤ ਕਰ ਦੇਈਏ, ਠੀਕ ਹੈ ਹਾਲੇ ਅਸੀਂ ਉਸ ਸਟੇਜ 'ਤੇ ਨਹੀਂ ਪਹੁੰਚ ਪਾਏ ਕਿ ਅਸੀਂ ਪੂਰਾ ਸਮਰਪਣ ਕਰ ਦੇਈਏ, ਪਰ ਹਾਂ ਭਾਵ ਤਾਂ ਇੱਕ ਬਣਾ ਲਈਏ ਨਾ। ਤਾਂ ਭਗਵਾਨ ਤਾਂ ਭਾਵਗ੍ਰਾਹੀ ਜਨਾਰਦਨ ਹਨ, ਉਹ ਭੋਲੇ ਭਾਅ ਹੀ ਸਾਨੂੰ ਸਭ ਕੁਛ ਪ੍ਰਦਾਨ ਕਰ ਦਿੰਦੇ ਹਨ, ਅਤੇ ਇਸ ਤਰ੍ਹਾਂ ਅਸੀਂ ਆਪਣਾ ਜੀਵਨ ਸੁਚਾਰੂ ਰੂਪ ਨਾਲ ਚਲਾ ਪਾ ਰਹੇ ਹਾਂ। ਥੈਂਕ ਯੂ ਸੋ ਮੱਚ ਗੋਲੋਕ ਐਕਸਪ੍ਰੈਸ, ਨਿਖਿਲ ਜੀ, ਨਿਤਿਨ ਜੀ, ਜਿਹੜੇ ਕਿ ਸਾਨੂੰ ਇਹਨਾਂ ਸ਼ਲੋਕਾਂ ਰਾਹੀਂ ਅੱਗੇ ਵਧਣ ਦੀ ਪ੍ਰੇਰਣਾ ਦੇ ਰਹੇ ਹੋ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਧੇ ਕ੍ਰਿਸ਼ਨ।
ਗੋਲੋਕ ਐਕਸਪ੍ਰੈਸ ਦੇ ਨਾਲ ਜੁੜਨ ਲਈ ਤੁਸੀਂ ਸਾਡੇ ਈਮੇਲ ਐਡਰੈਸ info@golokexpress.org ਦੇ ਰਾਹੀਂ ਸੰਪਰਕ ਕਰ ਸਕਦੇ ਹੋ, ਜਾਂ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਨੰਬਰ 7018026821 ਨਾਲ ਵੀ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ ਦੇ ਰਾਹੀਂ ਵੀ ਜੁੜ ਸਕਦੇ ਹੋ। ਹਰੀ ਹਰੀ ਬੋਲ।